ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੂਹੀ ਮਹੱਲਾ ਪੰਜਵਾਂ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮੱਜਨ ਇਸ ਨਾਨਾ ਇਸ ਕਲਮੈ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਵੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮੈਂ ਘਟ ਘਟ ਨਾਨਕ ਮਾਂਝਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮੈਂ ਘਟ ਘਟ ਨਾਨਕ ਮਾਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਚੀ ਨਿਵਾਸ ਜੀ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਸੰਗਤੀ ਰੂਪ ਵਿੱਚ ਇਕੱਤਰ ਹੋ ਕਰਕੇ ਜਿੱਥੇ ਸੋਦਰ ਦੇ ਪਾਠ ਵਿੱਚ ਹਾਜ਼ਰੀਆਂ ਲਵਾਈਆਂ ਉੱਥੇ ਗੁਰੂ ਕੀ ਬਾਣੀ ਦਾ ਜਸ ਕੀਰਤਨ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ। ਜਿੰਨਾ ਵੀ ਸਮਾਂ ਗੁਰੂ ਚਰਨਾਂ ਵਿੱਚ ਬੈਠ ਕਰਕੇ ਕੇਸੋ ਕੇਸੋ ਕੂਕੀਐ ਨਾ ਸੋਈਏ ਆਸਾਰ ਦੀ ਕਾਰ ਕੀਤੀ ਹੈ, ਇਹਨਾਂ ਘੜੀਆਂ ਦਾ ਮੁੱਲ ਜੋ ਹੈ ਇਹ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਜਾ ਕੇ ਪਤਾ ਲੱਗੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਸਾਧ ਸੰਗਤ ਦੀ ਮਹਾਨਤਾ ਅਤੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸੰਗਤ ਵਿੱਚ ਬੈਠ ਕੇ ਜੋ ਸਿਮਰਨ ਕਰਨ ਦਾ ਲਾਭ ਹੈ ਉਸ ਨੂੰ ਦੱਸਣ ਵਾਸਤੇ ਤਿੰਨ ਉਦਾਹਰਣਾਂ ਦਿੱਤੀਆਂ ਔਰ ਉਸ ਤੋਂ ਉਪਰੰਤ ਨਾਮ ਦੀ ਮਹਾਨਤਾ ਪ੍ਰਥਾਏ ਦਰਸਾਇਆ ਹੈ। ਭਾਈ ਸਾਹਿਬ ਜੀ ਨੇ ਫਰਮਾਨ ਕੀਤਾ ਹੈ, ਕਹਿੰਦੇ ਜਿਸ ਤਰ੍ਹਾਂ ਹੀਰਾ ਬੜਾ ਕੀਮਤੀ ਹੈ ਪਰ ਆਮ ਮਨੁੱਖ ਉਸ ਦੀ ਕਦਰ ਨਹੀਂ ਪਾ ਸਕਦਾ, ਹੀਰੇ ਦੀ ਕੀਮਤ ਦਾ ਪਤਾ ਜੌਹਰੀ ਦੀ ਦੁਕਾਨ ਉੱਤੇ ਜਾ ਕੇ ਲੱਗਦਾ ਹੈ ਔਰ ਜਦੋਂ ਲੱਖਾਂ ਕਰੋੜਾਂ ਰੁਪਏ ਮੁੱਲ ਪੈਂਦਾ ਮਨੁੱਖ ਹੈਰਾਨ ਹੋ ਜਾਂਦਾ। ਦੂਸਰੀ ਉਦਾਹਰਣ ਦਿੱਤੀ ਆ ਬੈਂਕ ਡਰਾਫਟ ਜਿਹੜਾ ਜੇ ਕਿਸੇ ਅਣਜਾਣ ਮਨੁੱਖ ਦੇ ਅਨਪੜ੍ਹ ਦੇ ਹੱਥ ਵਿੱਚ ਆ ਜਾਵੇ, ਕਿਸੇ ਬੱਚੇ ਦੇ ਹੱਥ ਵਿੱਚ ਆ ਜਾਵੇ, ਉਸ ਨੂੰ ਉਹਦੀ ਕੋਈ ਕਦਰ ਦਾ ਕੀਮਤ ਦਾ ਪਤਾ ਨਹੀਂ, ਉਹ ਉਸ ਨੂੰ ਫਾੜ ਸਕਦਾ ਹੈ, ਗਾਰਬੇਜ ਵਿੱਚ ਸਿੱਟ ਸਕਦਾ ਹੈ, ਪਰ ਜਦੋਂ ਉਹ ਬੈਂਕ ਡਰਾਫਟ ਮਨੁੱਖ ਬੈਂਕ ਵਿੱਚ ਲੈ ਕੇ ਜਾਂਦਾ ਘਰ ਬਾਰ ਦਾ ਦਲਿੱਦਰ ਦੂਰ ਹੋ ਜਾਂਦਾ, ਬੇਅੰਤ ਮਾਇਆ ਮਿਲਦੀ ਉਸ ਛੋਟੇ ਜਿਹੇ ਕਾਗਜ਼ ਤੋਂ। ਤੀਸਰੀ ਉਦਾਹਰਣ ਦਿੱਤੀ ਆ ਬੋਹੜ ਦੇ ਬੀਜ ਦੀ ਬਹੁਤ ਵੱਡੀ ਮਹਾਨਤਾ ਹੈ, ਛੋਟੇ ਜਿਹੇ ਬੀਜ ਦੇ ਵਿੱਚ ਬਹੁਤ ਵੱਡਾ ਬੋਹੜ ਦਾ ਦਰਖਤ ਲੁਕਿਆ ਹੋਇਆ ਹੈ ਪਰ ਆਮ ਮਨੁੱਖ ਨੂੰ ਪਤਾ ਨਹੀਂ ਲੱਗਦਾ। ਉਸ ਬੀਜ ਦੀ ਮਹਾਨਤਾ ਦਾ ਪਤਾ ਉਦੋਂ ਲੱਗਦਾ ਜਦੋਂ ਉਸ ਛੋਟੇ ਜਿਹੇ ਬੀਜ ਨੂੰ ਧਰਤੀ ਵਿੱਚ ਬੀਜਿਆ ਜਾਂਦਾ, ਵੱਡਾ ਹੁੰਦਾ, ਵਿਸਥਾਰ ਹੁੰਦਾ, ਫਿਰ ਉਸ ਬੀਜ ਦੀ ਮਹਾਨਤਾ ਦਾ ਪਤਾ ਲੱਗਦਾ। ਇਸੇ ਪ੍ਰਕਾਰ ਜੋ ਸੰਗਤ ਵਿੱਚ ਬੈਠ ਕਰਕੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਆਰਾਧਨਾ ਜਗਿਆਸੂ ਕਰਦਾ, ਜਦੋਂ ਇਹਦੀ ਆਤਮਾ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਜਾਂਦੀ ਹੈ ਉੱਥੇ ਜਾ ਕੇ ਇਸ ਜਪੇ ਹੋਏ ਨਾਮ ਦੀ ਮਹਾਨਤਾ ਦਾ ਪਤਾ ਲੱਗਦਾ ਕਿ ਇਹ ਜੋ ਸੰਗਤ ਵਿੱਚ ਬੈਠ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕੀਤਾ, ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ, ਇਹ ਕਿੱਡਾ ਵੱਡਾ ਮਹਾਨ ਹੈ। ਆਪਾਂ ਨੇ ਕੀਰਤਨ ਵਿੱਚ ਵੀ ਸਰਵਣ ਕੀਤਾ, ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਹਰ ਹਰ ਨਾਮ ਅਮੋਲਾ ਉਹ ਅਗੈ ਅਤੋਲਾ। ਔਰ ਇਸ ਅਗੈ ਅਤੋਲੇ ਨਾਮ ਦੀ ਮਹਾਨਤਾ ਦਰਸਾਉਣ ਵਾਸਤੇ ਭਾਈ ਗੁਰਦਾਸ ਜੀ ਨੇ ਸਵਈਆ ਰਚਿਆ, ਜੈਸੇ ਹੀਰਾ ਹੱਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ, ਜੈਸੇ ਬਾਰ ਬਾਂਡੇ ਹੁੰਡੀ ਲਗਤ ਨਾ ਕਛੂ ਭਾਰ, ਆਗੇ ਜਾਏ ਪਾਈਅਤ ਲਛਮੀ ਅਪਾਰ ਜੀ, ਜੈਸੇ ਬੜ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਬਿਬਤ ਕਰੇ ਬਿਰਖਾ ਵਿਸਥਾਰ ਜੀ। ਅਖੀਰ ਵਿੱਚ ਫਰਮਾਨ ਕੀਤਾ ਤੈਸੇ, ਇਸੇ ਪ੍ਰਕਾਰ ਤੈਸੇ ਗੁਰ ਵਚਨ ਸਚਨ ਗੁਰ ਸਿੱਖਨ ਮੈਂ ਜਾਨੀਏ ਮਹਾਤਮ ਗਏ ਹੀ ਹਰਦੁਆਰ ਜੀ। ਇਸ ਜਪੇ ਹੋਏ ਨਾਮ ਦੀ ਮਹਾਨਤਾ ਦਾ ਪਤਾ ਉਦੋਂ ਲੱਗਦਾ ਜਦੋਂ ਆਤਮਾ ਹਰੀ ਦੇ ਦਰਬਾਰ ਵਿੱਚ ਜਾਂਦੀ ਹੈ, ਤਾਂ ਤੇ ਇਹ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਦੀ ਜਦੋਂ ਕਿਰਿਆ ਵਰਤਦੀ ਹੈ, ਫਿਰ ਮਨੁੱਖ ਬੜਾ ਹੈਰਾਨ ਹੁੰਦਾ ਔਰ ਉਸ ਵੇਲੇ ਪਛਤਾਉਂਦਾ ਵੀ ਹੈ ਕਿ ਮੈਂ ਐਸਾ ਅਮੋਲਕ ਨਾਮ ਕਿਉਂ ਨਾ ਜਪਿਆ। ਕਿਉਂਕਿ ਮਹਾਂਪੁਰਖ ਵੱਡੇ ਕਹਿੰਦੇ ਹੁੰਦੇ ਸਨ, ਆਖਰੀ ਸਮੇਂ ਉੱਤੇ ਮਨੁੱਖ ਨੂੰ ਦੋ ਪਛਤਾਵੇ ਬੜੇ ਸਲਦੇ ਆ। ਪਹਿਲਾ ਪਛਤਾਵਾ ਹੈ ਕਿ ਜੋ ਕੁਛ ਸੰਸਾਰ ਦੇ ਵਿੱਚ ਮਨੁੱਖ ਨੇ ਜਨਮ ਤੋਂ ਲੈ ਕੇ ਆਖਰੀ ਸਮੇਂ ਤੱਕ ਇਕੱਤਰ ਕੀਤਾ, ਮਕਾਨ ਬਣਾਇਆ, ਜਾਇਦਾਦ ਬਣਾਈ ਹੈ, ਹੋਰ ਧੀਆਂ ਪੁੱਤਰਾਂ ਦੇ ਨਾਲ ਪਿਆਰ ਕੀਤਾ, ਜੋ ਕੁਛ ਵੀ ਸੰਪਤਾ ਬਣਾਈ ਹੈ, ਇੱਕ ਵੀ ਵਸਤੂ ਨਾਲ ਆਤਮਾ ਦੇ ਨਹੀਂ ਗਈ। ਦੂਸਰਾ, ਜਿਹੜਾ ਥੋੜ੍ਹਾ ਸਮਾਂ ਆਪਣੇ ਜੀਵਨ ਦੀਆਂ ਘੜੀਆਂ ਵਿੱਚੋਂ ਸਮਾਂ ਕੱਢ ਕੇ ਸੰਗਤ ਵਿੱਚ ਬੈਠ ਕੇ ਪਰਮੇਸ਼ੁਰ ਦੇ ਨਾਮ ਦੀ ਆਰਾਧਨਾ ਕੀਤੀ ਹੈ, ਜਦੋਂ ਪ੍ਰਭੂ ਦੀ ਦਰਗਾਹ ਵਿੱਚ ਉਹਦਾ ਮੁੱਲ ਪਿਆ, ਮੁੱਲ ਇੰਨਾ ਪਿਆ, ਫਿਰ ਮਨੁੱਖ ਪਛਤਾਉਂਦਾ ਹੈ ਕਿ ਮੈਂ ਐਸਾ ਅਮੋਲਕ ਨਾਮ ਕਿਉਂ ਨਹੀਂ ਜਪਿਆ। ਪਰ ਉਸ ਵੇਲੇ ਕੁਛ ਹੋ ਨਹੀਂ ਸਕਦਾ, ਤਾਂ ਤੇ ਐਸੇ ਪਛਤਾਵੇ ਤੋਂ ਬਚਣ ਵਾਸਤੇ ਸਾਨੂੰ ਸਾਰਿਆਂ ਨੂੰ ਯਤਨ ਕਰਨਾ ਚਾਹੀਦਾ ਕਿ ਆਪਣੇ ਜੀਵਨ ਦੀਆਂ ਘੜੀਆਂ ਵਿੱਚੋਂ ਵੱਧ ਤੋਂ ਵੱਧ ਸਮਾਂ ਕੱਢ ਕੇ ਗੁਰੂ ਚਰਨਾਂ ਵਿੱਚ ਬੈਠ ਕਰਕੇ ਹਰੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਜਾਸ ਕੀਰਤੀ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਲਈਏ। ਨਹੀਂ ਤਾਂ ਫਿਰ ਪਾਛੇ ਪਛਤਾਓਗੇ, ਪ੍ਰਾਣ ਜਾਹੇਗੇ ਛੂਟ, ਕਿਉਂਕਿ ਹੁਣ ਪ੍ਰਭੂ ਦੇ ਨਾਮ ਦੀ ਲੁੱਟ ਲੁੱਟਣ ਦਾ ਮੌਕਾ ਹੈ। ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੂਟ, ਨਹੀਂ ਤਾਂ ਮਗਰੋਂ ਪਛਤਾਵਾ ਹੀ ਪੱਲੇ ਪੈਂਦਾ। ਤਾਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਰਦਾਸ ਤੋਂ ਉਪਰੰਤ ਵੀ ਜੋ ਪਾਵਨ ਪਵਿੱਤਰ ਉਪਦੇਸ਼ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਉਹਦੇ ਵਿੱਚ ਵੀ ਇਹ ਸੰਕੇਤ ਦਿੱਤਾ ਹੈ ਕਿ ਮਨੁੱਖ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਜਪ, ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਨੂੰ ਛੱਡ ਕਰਕੇ ਜੇ ਕੋਈ ਹੋਰ ਕਰਮਾਂ ਧਰਮਾਂ ਵਿੱਚ ਪੈ ਜਾਵੇ, ਉਹ ਆਤਮਾ ਦੇ ਨਾਲ ਨਹੀਂ ਜਾਂਦੇ, ਉਹ ਰਸਤੇ ਵਿੱਚ ਹੀ ਜਮਦੂਤ ਜਿਹੜੇ ਖੋਹ ਲੈਂਦੇ ਹਨ। ਕਿਉਂਕਿ ਹੁਣ ਕਲਯੁੱਗ ਦਾ ਸਮਾਂ ਹੈ, ਹੁਣ ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਹੀ ਸਰਨਾ ਦੀ ਕਾਰ ਕਰਕੇ ਹੀ ਮਨੁੱਖ ਦੀ ਕਲਿਆਣ ਹੋ ਸਕਦੀ ਹੈ। ਤਦ ਹੀ ਗੁਰਬਾਣੀ ਵਿੱਚ ਬੁਲੰਦ ਆਵਾਜ਼ ਦੇ ਨਾਲ ਕਹਿਣਾ ਕੀਤਾ ਕਿ ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਜਿਹੜਾ ਨਾਮ ਦਾ ਪੱਲਾ ਛੱਡ ਕਰਕੇ ਹੋਰ ਹੋਰ ਕਰਮਾਂ ਧਰਮਾਂ ਵਿੱਚ ਆਪਣੇ ਸਮੇਂ ਨੂੰ ਅਜਾਈ ਗਵਾਉਂਦਾ, ਸਤਿਗੁਰੂ ਕਹਿੰਦੇ ਉਸ ਨੂੰ ਲਾਹਾ ਤਾਂ ਕੀ ਮਿਲਦਾ, ਸਗੋਂ ਉਹਦਾ ਮੂਲ ਰੂਪ ਵਿੱਚ ਜਿਹੜਾ ਸਮਾਂ ਉਹ ਵੀ ਅਜਾਈ ਚਲਾ ਜਾਂਦਾ। ਕਲਯੁੱਗ ਬੀਜ ਬੀਜਾ ਬਿਨ ਨਾਵੈ, ਸਭ ਲਾਹਾ ਮੂਲ ਗਵਾਇਆ। ਔਰ ਸਤਿਯੁਗ ਸਤ ਤੇਤਾ ਜਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁਗ ਤਿੰਨੇ ਦ੍ਰਿੜੇ, ਕਲ ਕੇਵਲ ਨਾਮ ਆਧਾਰ। ਔਰ ਤਦ ਹੀ ਸਤਿਗੁਰਾਂ ਨੇ ਸੰਦੇਸ਼ ਦਿੱਤਾ, ਉਪਦੇਸ਼ ਕੀਤਾ, ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਹੀ ਸਰਣਾ, ਏਕੋ ਜਪ ਏਕੋ ਸਲਾਹਾ, ਏਕ ਸਿਮਰ ਏਕੋ ਮਨ ਆਹਾ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਔਰ ਪਹਿਲੀਆਂ ਪੰਕਤੀਆਂ ਵਿੱਚ ਗੁਰੂ ਮਹਾਰਾਜ ਜੀ ਨੇ ਜੋ ਹੁਕਮ ਕੀਤਾ ਬੜੇ ਧਿਆਨ ਦੇ ਨਾਲ ਸੁਣਨ ਵਾਲਾ। ਸਤਿਗੁਰੂ ਗੁਰਦੇਵ ਗੁਰੂ ਅਰਜਨ ਦੇਵ ਜੀ ਫਰਮਾਨ ਕਰ ਰਹੇ ਹਨ, ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸ, ਤਿੰਨ ਜਮ ਜਾ ਗਾ ਤੀ ਲੂਟ, ਜਿੰਨੇ ਵੀ ਧਰਮ ਦੇ ਕਰਮ ਜਿਨ੍ਹਾਂ ਵਿੱਚ ਪਖੰਡ ਆ ਗਿਆ, ਕੇਵਲ ਕਰਮ ਕਾਂਡ ਹੀ ਰਹਿ ਗਿਆ, ਸਤਿਗੁਰੂ ਕਹਿੰਦੇ ਉਹ ਰਸਤੇ ਵਿੱਚ ਹੀ ਜਮਦੂਤ ਖੋਹ ਲੈਂਦੇ ਆ। ਆਤਮਾ ਦੇ ਨਾਲ ਨਿਭਣ ਵਾਲੀ ਕਿਹੜੀ ਵਸਤੂ ਹੈ? ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰੋ। ਜਿਹੜਾ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰੇਗਾ, ਭਾਵੇਂ ਥੋੜ੍ਹਾ ਸਮਾਂ ਹੀ ਕਰੇ, ਉਹਦਾ ਛੁਟਕਾਰਾ ਉਹਦਾ ਨਿਸਤਾਰਾ ਹੋ ਜਾਵੇਗਾ। ਇਹਨਾਂ ਪੰਕਤੀਆਂ ਦਾ ਖੁਲਾਸਾ ਕਰਨ ਵਾਸਤੇ ਸੋਠ ਰਾਗ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ, ਪ੍ਰਮਾਣ ਕੀਤਾ, ਜਿਹਦੇ ਵਿੱਚ ਸਾਰੇ ਤਕਰੀਬਨ ਜਿੰਨੇ ਵੀ ਗਿਆਨ ਮਾਰਗ ਦੇ, ਹੱਠ ਯੋਗ ਦੇ ਔਰ ਕਰਮ ਯੋਗ ਦੇ ਸਾਧਨ ਸਤਿਗੁਰੂ ਨੇ ਜ਼ਿਕਰ ਕਰਕੇ ਕਹਿ ਦਿੱਤਾ ਕਿ ਇਹ ਕਰਮ ਕਰਨ ਦੇ ਨਾਲ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਿਆ ਨਹੀਂ ਜਾ ਸਕਦਾ। ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਭੇਦਤਾ ਨਹੀਂ ਮਿਲ ਸਕਦੀ, ਫਿਰ ਕਿਵੇਂ ਮਿਲਣੀ ਹੈ? ਉਹਦਾ ਵੀ ਜ਼ਿਕਰ ਆਖਰੀ ਪੰਕਤੀਆਂ ਵਿੱਚ ਕੀਤਾ, ਉਸ ਨੂੰ ਵਾਚ ਲਈਏ, ਕੇਵਲ ਪੜ੍ਹ ਲਈਏ, ਇਹਨਾਂ ਪੰਕਤੀਆਂ ਦੀ ਹੋਰ ਸੋਝੀ ਪੈ ਜਾਵੇਗੀ। ਉਹ ਫਰਮਾਨ ਹੈ, ਕਹਿੰਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਬਲ ਭੁਯੰਗਮ ਸਾਧੇ, ਪੰਜ ਜਨਾ ਸਿਉਂ ਸੰਗ ਨਾ ਛੁਟਕਿਓ ਆਦਿਕ ਅਹੰਗ ਬੁੱਧ ਵਾਧੇ ਪਿਆਰੇ, ਇਨ ਵਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜਾ ਬੁੱਧ ਵਿਵੇਕਾ। ਇਹ ਤਿਆਗ ਦੇ ਸਾਧਨ ਗਿਣੇ ਆ, ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜਾਇ ਵਸਿਓ ਸਿਰ ਕਰਵਤ ਧਰਾਏ, ਮਨ ਕੀ ਮੈਲ ਨ ਉਤਰੈ ਇਹ ਵਿਧ ਜੇ ਲਖ ਯਤਨ ਕਰਾਏ, ਕਨਕ ਕਾਮਨੀ ਹੈਵਰ ਗੈਵਰ ਬਹੁ ਵਿਦਦਾਨ ਦਾ ਤਾਰਾ, ਅੰਨ ਵਸਤਰ ਭੂਮ ਬਹੁ ਅਰਪੇ ਨਹਿ ਮਿਲੀਏ ਹਰ ਦੁਆਰਾ, ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾ ਰਤ ਰਹਿਤਾ, ਹਉ ਹਉ ਕਰਤ ਬੰਧਨ ਮੈਂ ਪਰਿਆ ਨਹਿ ਮਿਲੀਆ ਇਹ ਜੁਗਤਾ, ਜੋਗ ਸਿੱਧ ਆਸਨ ਚੌਰਾਸੀ ਇਹ ਪੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਫਿਰ ਜਨਮੈ ਹਰ ਸਿਉਂ ਸੰਗ ਨੰਗਹਿਆ, ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਸੇਜ ਸੋਹਨੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਫਿਰ ਸਤਿਗੁਰੂ ਨੂੰ ਪੁੱਛੀਏ ਮਹਾਰਾਜ ਕਿਵੇਂ ਉਸ ਪ੍ਰਭੂ ਦੇ ਨਾਲ ਮਿਲਿਆ ਜਾ ਸਕਦਾ, ਕਿਉਂਕਿ ਸਾਨੂੰ ਤੁਸੀਂ ਕਿਰਪਾ ਕਰਕੇ ਮਨੁੱਖਾ ਜਨਮ ਦੀ ਦਾਤ ਦਿੱਤੀ ਹੈ, ਇਹਦਾ ਮੰਤਵ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਪਰ ਤੁਸੀਂ ਸਾਰੇ ਕਰਮਾਂ ਤੋਂ ਉਪਰੰਤ ਕਹਿ ਦਿੱਤਾ ਨਹਿ ਮਿਲੀਏ ਹਰ ਦੁਆਰਾ, ਅਤੇ ਸਤਿਗੁਰੂ ਫਰਮਾਨ ਕਰਦੇ ਆ ਦੋ ਕਰਮ ਕਰੋ ਤੁਸੀਂ ਪ੍ਰਭੂ ਦੇ ਨਾਲ ਮਿਲ ਜਾਵੋਗੇ, ਤੁਹਾਡੀ ਆਤਮਾ ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਪਾਣੀ ਸੰਗ ਪਾਣੀ ਦੀ ਅਵਸਥਾ ਨੂੰ ਪ੍ਰਾਪਤ ਕਰ ਲਵੇਗੀ। ਉਹ ਸਾਧਨ ਕੀ ਹੈ? ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾ। ਇਹ ਕਰਮ ਜੋ ਆਪ ਜੀ ਨੇ ਸੰਗਤ ਵਿੱਚ ਬੈਠ ਕੇ ਕੀਤਾ, ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰਨੀ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤੋ ਸਲਾਹ ਸੰਗਤ ਵਿੱਚ ਬੈਠ ਕੇ ਕਰਨੀ, ਇਹ ਸਾਰੇ ਕਰਮਾਂ ਧਰਮਾਂ ਦਾ ਸ਼੍ਰੋਮਣੀ ਕਰਮ ਹੈ। ਪਰ ਇਹ ਦਾਤ ਕਿਹਨੂੰ ਮਿਲਦੀ ਹੈ? ਕਉ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ, ਜਿਸ ਦੇ ਬਹੁਤ ਉੱਤਮ ਭਾਗ ਹੁੰਦੇ ਹਨ ਉਸ ਨੂੰ ਇਹ ਸਤਸੰਗਤ ਦੀ ਦਾਤ ਮਿਲਦੀ ਹੈ, ਔਰ ਸਤਸੰਗਤ ਵਿੱਚ ਬੈਠ ਕੇ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਜਸ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤੋ ਸਲਾਹ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣ ਅਤੇ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ। ਤਦ ਹੀ ਸਤਿਗੁਰਾਂ ਨੇ ਫਰਮਾਨ ਕੀਤਾ, ਬੜ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਵੰਸ਼ ਜਿਨ ਹਰ ਨਾਮ ਹਿਰਦੈ ਪਰੋਈ, ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਓ। ਬਹੁਤ ਉੱਤਮ ਭਾਗਾਂ ਦੇ ਨਾਲ ਸਤਸੰਗ ਦੀ ਦਾਤ ਮਿਲਦੀ ਹੈ, ਜਿਹਨੂੰ ਮਿਲ ਜਾਂਦੀ ਹੈ, ਜਿਹੜਾ ਸੰਗਤ ਵਿੱਚ ਬੈਠ ਕੇ ਪ੍ਰਭੂ ਦਾ ਜਸ ਪ੍ਰਭੂ ਦੀ ਕੀਰਤੀ ਕਰਦਾ, ਸਤਿਗੁਰੂ ਕਹਿੰਦੇ ਉਹਦਾ ਨਿਸਤਾਰਾ ਹੋ ਜਾਂਦਾ। ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ, ਫਿਰ ਮਿਲਦਾ ਕੀ ਆ? ਤੇਰੋ ਸੇਵਕ ਏ ਰੰਗ ਮਾਤਾ ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ ਰਹਾਓ ਦੂਜਾ। ਅਤੇ ਇੱਥੇ ਵੀ ਸਤਿਗੁਰੂ ਉਹੀ ਫਰਮਾਨ ਕਰਦੇ ਆ, ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾ ਗਾ ਤੀ ਲੂਟੈ। ਅਤੇ ਕੰਮ ਆਉਣ ਵਾਲੀ ਵਸਤੂ ਕਿਹੜੀ ਆ? ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਸੰਤੋ ਸਾਗਰ ਪਾਰ ਉਤਰੀਐ। ਸੰਤਾਂ ਨੂੰ ਸੰਬੋਧਨ ਕਰਕੇ ਗੁਰੂ ਮਹਾਰਾਜ ਸਾਨੂੰ ਸਾਰਿਆਂ ਨੂੰ ਉਪਦੇਸ਼ ਦੇ ਰਹੇ ਆ। ਉਂਝ ਆਪਾਂ ਬਾਅਦ 'ਚ ਲਈਏ, ਸੰਤ ਕਿਸੇ ਭੇਖ ਦਾ ਨਾਮ ਨਹੀਂ, ਕਿਸੇ ਨੇ ਲੰਬਾ ਚੋਲਾ ਪਾਇਆ, ਕਿਸੇ ਨੇ ਜੜਾਵਾਂ ਰੱਖੀਆਂ, ਜਾਂ ਕੋਈ ਹੋਰ ਭੇਖ ਧਾਰਨ ਕੀਤਾ, ਕੋਈ ਨਗਨ ਰਹਿੰਦਾ, ਉਹਨੂੰ ਸੰਤ ਆਪਾਂ ਕਹਿਣਾ। ਜਦੋਂ ਆਪਾਂ ਗੁਰੂ ਕੀ ਬਾਣੀ ਨੂੰ ਪੁੱਛਦੇ ਹਾਂ ਸਤਿਗੁਰਾਂ ਨੂੰ, ਅਤੇ ਸਤਿਗੁਰਾਂ ਨੇ ਸੰਤ ਦੀ ਪਰਿਭਾਸ਼ਾ ਡੈਫੀਨੇਸ਼ਨ ਦੇਣਾ ਕੀਤੀ ਆ, ਸੰਤ ਕੌਣ ਹੈ? ਕਿਸੇ ਭੇਖ ਦਾ ਨਾਮ ਨਹੀਂ। ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਤਾਂ ਤਾਂ ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਸੋ ਸੰਤੋ ਸਾਗਰ ਪਾਰ ਉਤਰੀਐ, ਇਸ ਸੰਸਾਰ ਸਮੁੰਦਰ ਤੋਂ ਉਹ ਪਾਰ ਉਤਰ ਜਾਂਦਾ। ਕੌਣ ਪਾਰ ਉਤਰਦਾ? ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰਪ੍ਰਸਾਦੀ ਤਰੀਐ। ਜਿਹੜਾ ਗੁਰੂ ਦੇ ਬਚਨਾਂ ਦੀ ਆਪਣੇ ਜੀਵਨ ਵਿੱਚ ਕਮਾਈ ਕਰਦਾ, ਸਤਿਗੁਰੂ ਕਹਿੰਦੇ ਗੁਰੂ ਦੀ ਬਖਸ਼ਿਸ਼ ਦੁਆਰਾ ਉਹਦਾ ਨਿਸਤਾਰਾ ਹੋ ਜਾਂਦਾ, ਉਹਦਾ ਪਾਰ ਉਤਾਰਾ ਹੋ ਜਾਂਦਾ। ਰਹਾਓ ਕੋਟ ਤੀਰਥ ਮੱਜਣ ਇਸ ਨਾਨਾ, ਇਸ ਕਲ ਮੈਂ ਮਹਿਲ ਭਰੀ ਜੈ। ਇਸ ਕਲਯੁੱਗ ਦੇ ਵਿੱਚ ਸਤਿਗੁਰੂ ਕਹਿੰਦੇ ਕੋਈ ਕਰੋੜਾਂ ਇੱਕ ਨਹੀਂ, ਉਂਝ 68 ਤੀਰਥ ਮੁੱਖ ਗਿਣਨਾ ਕੀਤੇ ਹੈ। ਸਤਿਗੁਰੂ ਕਹਿੰਦੇ ਨਿਰਾ 68 ਤੀਰਥ ਹੀ ਨਹੀਂ, ਕਰੋੜਾਂ ਤੀਰਥਾਂ ਦਾ ਕੋਈ ਇਸ਼ਨਾਨ ਕਰ ਲਵੇ ਪਰ ਤਦ ਵੀ ਆਤਮਾ ਪਵਿੱਤਰ ਨਹੀਂ ਹੋਵੇਗੀ, ਕਿਉਂਕਿ ਸਤਿਗੁਰੂ ਦੀ ਬਾਣੀ ਦਾ ਸਿਧਾਂਤ ਹੈ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ ਸੀ। ਤਨ ਨੂੰ ਧੋਣ ਦੇ ਨਾਲ ਮਨ ਹੀ ਧੋਤਾ ਜਾਂਦਾ। ਜੇ ਕਿਸੇ ਨੇ ਮਨ ਨੂੰ ਧੋਣਾ ਤਾਂ ਗੁਰਦੇਵ ਸੱਚੇ ਪਾਤਸ਼ਾਹ ਅਗਵਾਈ ਦਿੰਦੇ ਆ, ਕਹਿੰਦੇ ਮਨ ਧੋਵੋ ਸ਼ਬਦ ਲਾਗੋ, ਹਰ ਸਿਉਂ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਹ ਬਜਾਏ। ਜੇ ਕਿਸੇ ਨੇ ਆਤਮਾ ਨੂੰ ਪਵਿੱਤਰ ਕਰਨਾ, ਭਰੀਆ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ। ਰੰਗ ਕਹਿੰਦੇ ਪਿਆਰ ਨੂੰ, ਪਿਆਰ ਵਿੱਚ ਭਿੱਜ ਕਰਕੇ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਆਤਮਾ ਧੋਤੀ ਜਾਂਦੀ ਹੈ, ਆਤਮਾ ਦਾ ਇਸ਼ਨਾਨ ਹੋ ਜਾਂਦਾ, ਆਤਮਾ ਸਵੱਛ ਹੋ ਜਾਂਦੀ ਹੈ। ਤਾਂ ਤੇ ਸਤਿਗੁਰੂ ਕਹਿੰਦੇ ਆ ਜੇ ਆਤਮਾ ਨੂੰ ਜਿਸ ਨੇ ਧੋ ਲਿਆ, ਆਤਮਾ ਨੂੰ ਪਵਿੱਤਰ ਕਰ ਲਿਆ, ਸਮਝੋ ਗੱਲ ਬਣ ਜਾਂਦੀ ਹੈ। ਪਵਿੱਤਰ ਆਤਮਾ ਪਵਿੱਤਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਭੇਦ ਹੋ ਜਾਂਦੀ ਹੈ। ਔਰ ਸਤਿਗੁਰੂ ਕਹਿੰਦੇ ਆਤਮਾ ਕਿਵੇਂ ਧੋਤੀ ਜਾਂਦੀ ਹੈ? ਸਾਧ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ। ਜਿਹੜਾ ਸਤਸੰਗਤ ਵਿੱਚ ਬੈਠ ਕਰਕੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ, ਉਹ ਆਪਣੀ ਆਤਮਾ ਨੂੰ ਸਵੱਛ ਕਰ ਲੈਂਦਾ, ਨਿਰਮਲ ਕਰ ਲੈਂਦਾ, ਪਵਿੱਤਰ ਕਰ ਲੈਂਦਾ। ਕਿਉਂਕਿ ਪਰਮੇਸ਼ਰ ਦੇ ਗੁਣ ਗਾਉਣ ਦਾ ਲਾਭ ਕੀ ਮਿਲਦਾ? ਸਤਿਗੁਰੂ ਕਹਿੰਦੇ ਗੁਣ ਗਾਵਤ ਤੇਰੀ ਉਤਰ ਸੁਮੈਲ, ਬਿਨ ਸਜਾਏ ਹੋ ਮੈਂ ਬਿਖ ਫੈਲ। ਗੁਣ ਗਾਉਣ ਦੇ ਨਾਲ ਆਤਮਾ ਪਵਿੱਤਰ ਹੁੰਦੀ ਹੈ, ਆਤਮਾ ਸਵੱਛ ਹੋ ਜਾ ਹੁੰਦੀ ਹੈ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਪ੍ਰਭੂ ਦਾ ਸਿਮਰਨ ਕਰਨ ਦੇ ਨਾਲ, ਪ੍ਰਭੂ ਦੇ ਗੁਣ ਗਾਉਣ ਦੇ ਨਾਲ, ਪ੍ਰਭੂ ਦੀ ਸਿਫਤੋ ਸਲਾਹ ਕਰਨ ਦੇ ਨਾਲ ਆਤਮਾ ਸਵੱਛ, ਆਤਮਾ ਪਵਿੱਤਰ ਹੋ ਕੇ ਉਸ ਪ੍ਰਭੂ ਦੇ ਨਾਲ ਅਭੇਦ ਹੋ ਜਾਂਦੀ ਹੈ। ਵੇਦ ਕਦੇਵ ਸਿਮਰਤ ਸਭ ਸਾਸਤ, ਇਨ ਪੜ੍ਹਿਆ ਮੁਕਤ ਨਾ ਹੋਈ। ਜਿੰਨੇ ਵੀ ਚਾਰ ਵੇਦ ਹੈ ਔਰ ਚਾਰ ਇਸੇ ਪ੍ਰਕਾਰ ਮੁਸਲਮਾਨੀ ਕਦੇਵਾਂ ਹਨ, 27 ਸਿਮਰਤੀਆਂ, 6 ਸ਼ਾਸਤਰ, 18 ਪੁਰਾਣ, ਭਾਵੇਂ ਸਾਰਾ ਧਾਰਮਿਕ ਸਾਹਿਤ ਕੋਈ ਮਨੁੱਖ ਪੜ੍ਹ ਲਵੇ ਪਰ ਨੇੜਾ ਇਹਨਾਂ ਨੂੰ ਪੜ੍ਹਨ ਦੇ ਨਾਲ ਕਿਸੇ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ। ਇਹ ਤਾਂ ਪੜ੍ਹ ਪੜ੍ਹ ਗੱਡੇ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀਏ ਖਾਤ ਵਾਲੀ ਗੱਲ ਹੋ ਜਾਂਦੀ ਹੈ, ਜਿਹਨੂੰ ਬਾਬਾ ਕਬੀਰ ਜੀ ਨੇ ਨਕਾਰਨਾ ਕੀਤਾ। ਕਿਆ ਪੜ੍ਹੀਆ ਕਿਆ ਗੁਣੀਆ, ਕਿਆ ਵੇਦ ਪੁਰਾਣਾ ਸੁਣੀਆ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੀ ਉਹ ਸੋਈ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰਾ। ਜੋ ਧਰਮ ਗ੍ਰੰਥ ਵਾਰ ਵਾਰ ਪੁਕਾਰ ਪੁਕਾਰ ਕੇ ਕਹਿੰਦੇ ਆ, ਜੇ ਮਨੁੱਖ ਉਹਨਾਂ ਦੀ ਕਮਾਈ ਨਹੀਂ ਕਰਦਾ, ਨਿਰਾ ਪੜ੍ਹੀ ਹੀ ਜਾਂਦਾ ਹੈ। ਅਤੇ ਸਤਿਗੁਰੂ ਕਹਿੰਦੇ ਇਹਨਾਂ ਨੂੰ ਨਿਰਾ ਪੜ੍ਹਨ ਦੇ ਨਾਲ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੋਣਾ, ਸੰਸਾਰਕ ਬੰਧਨਾਂ ਤੋਂ ਮਨੁੱਖ ਦੀ ਖਲਾਸੀ ਨਹੀਂ ਹੋ ਸਕਦੀ। ਪਰ ਕਿਵੇਂ ਖਲਾਸੀ ਹੋਣੀ ਹੈ? ਏਕ ਅੱਖਰ ਜੋ ਗੁਰਮੁਖ ਜਾਪ ਹੈ, ਤਿਸ ਕੀ ਨਿਰਮਲ ਸੋਈ ਸੋਈ ਦਾ ਭਾਵ ਸੋਭਾ ਜਿਹੜਾ ਇੱਕ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਾ ਇੱਕ ਪ੍ਰਭੂ ਦੇ ਨਾਮ ਦੀ ਅਰਾਧਨਾ ਕਰਦਾ ਉਹਦੀ ਇੱਥੇ ਵੀ ਜੈ ਜੈਕਾਰ ਪਰਲੋਕ ਦੇ ਵਿੱਚ ਵੀ ਰੇਰੇ ਦਰਗਾ ਕਹਿ ਨਾ ਕਹੋ ਆਓ ਬੈਠ ਆਦਰ ਸ਼ੁਭ ਦੇਉ ਸ੍ਰੇਸ਼ਟ ਮਾਣ ਸਤਿਕਾਰ ਉਸ ਨੂੰ ਮਿਲਦਾ ਤਾਂ ਹੀ ਗੁਰੂ ਅਰਜਨ ਦੇਵ ਜੀ ਨੇ ਫਰਮਾਨ ਕੀਤਾ ਜੋ ਪ੍ਰਭੂ ਦਾ ਨਾਮ ਜਪਦੇ ਆ ਉਹਨਾਂ ਦੀ ਕਿਸ ਪ੍ਰਕਾਰ ਜੈ ਜੈਕਾਰ ਹੁੰਦੀ ਆ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੈ ਕੀਤੋਂ ਭਵਨ ਪਨੀਤ ਧਰਮ ਰਾਜਾ ਵੀ ਉਹਨਾਂ ਨੂੰ ਇਹੋ ਜਿਹੇ ਪਿਆਰ ਦੇ ਔਰ ਸਤਿਕਾਰ ਦੇ ਵਾਕ ਬੋਲਦਾ ਕਿ ਤੁਸੀਂ ਮੇਰੀ ਧਰਤੀ ਪਵਿੱਤਰ ਕਰ ਦਿੱਤੀ ਆ ਔਰ ਉਹਨਾਂ ਦੀ ਨਿਰਮਲ ਸੋਭਾ ਇਸ ਸੰਸਾਰ ਦੇ ਵਿੱਚ ਸਦਾ ਵਾਸਤੇ ਕਾਇਮ ਰਹਿ ਜਾਂਦੀ ਹੈ ਤਦ ਹੀ ਸਤਿਗੁਰਾਂ ਨੇ ਬਾਣੀ ਵਿੱਚ ਫਰਮਾਨ ਕੀਤਾ ਉਹਨਾਂ ਦੀ ਸੋਭਾ ਯੁੱਗ ਯੁੱਗ ਹੋਈ ਕਿਹਨਾਂ ਦੀ ਸੋਭਾ ਕਿਸੇ ਧਨਵਾਨ ਦੀ ਜਾਂ ਕਿਸੇ ਰਾਜੇ ਮਹਾਰਾਜੇ ਦੀ ਜਾਂ ਅਮੀਰ ਵਜ਼ੀਰ ਦੀ ਸੋਭਾ ਸਦਾ ਵਾਸਤੇ ਰਹਿੰਦੀ ਹੈ ਆਪਾਂ ਦੇਖਦੇ ਹਾਂ ਕੋਈ ਸਦੀ ਪਹਿਲਾਂ ਆਪਾਂ ਦੇਖੀਏ ਉਹਨਾਂ ਰਾਜਿਆਂ ਦੇ ਉਹਨਾਂ ਅਮੀਰਾਂ ਦੇ ਉਹਨਾਂ ਵਜ਼ੀਰਾਂ ਦੇ ਉਹਨਾਂ ਧਨੀਆਂ ਦੇ ਨਾਂ ਨੂੰ ਕੋਈ ਨਹੀਂ ਜਾਣਦਾ ਪਰ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਦੇ ਨਾਲ ਪਿਆਰ ਪਾਇਆ ਅਤੇ ਉਹਨਾਂ ਦਾ ਸੰਕੇਤ ਦੇਖ ਕੇ ਗੁਰੂ ਕੀ ਬਾਣੀ ਵਿੱਚ ਵੀ ਹੁਕਮ ਕੀਤਾ ਕਿ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜਾਸੇ ਔਰ ਬਾਬਾ ਕਬੀਰ ਜੀ ਬਾਬਾ ਨਾਮਦੇਵ ਜੀ ਬਾਬਾ ਰਵਿਦਾਸ ਜੀ ਦੀ ਸੋਭਾ ਕਿਸ ਕਰਕੇ ਸੰਸਾਰ ਵਿੱਚ ਕਾਇਮ ਹੈ ਕਿਉਂਕਿ ਉਹਨਾਂ ਨੇ ਪਰਮੇਸ਼ੁਰ ਦੇ ਨਾਮ ਦੀ ਅਰਾਧਨਾ ਕੀਤੀ ਹੈ ਇੱਕ ਇੱਕ ਅੱਖਰ ਦੇ ਨਾਲ ਉਹਨਾਂ ਨੇ ਆਪਣਾ ਧਿਆਨ ਜੋੜਿਆ ਸਤਿਗੁਰੂ ਕਹਿੰਦੇ ਜਿਹੜਾ ਇੱਕ ਵਾਹਿਗੁਰੂ ਦੇ ਨਾਲ ਧਿਆਨ ਜੋੜਦਾ ਹੈ ਅਤੇ ਉਹਨਾਂ ਦੀ ਸੋਭਾ ਇਸ ਸੰਸਾਰ ਵਿੱਚ ਵੀ ਉਜਲੀ ਹੁੰਦੀ ਹੈ ਪਰਲੋਕ ਦੇ ਵਿੱਚ ਵੀ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਣ ਦੀ ਉਹਨਾਂ ਨੂੰ ਦਾਤਾਂ ਮਿਲਦੀਆਂ ਹਨ ਆਖਰੀ ਪੰਕਤੀਆਂ ਵੀ ਸਤਿਗੁਰੂ ਹੁਕਮ ਕਰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇਹ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਉਪਦੇਸ਼ ਬਖਸ਼ਿਸ਼ ਕੀਤਾ ਇਹ ਕਿਸੇ ਇੱਕ ਦੀ ਜੜ ਜਾਇਦਾਦ ਨਹੀਂ ਸਾਰੇ ਸੰਸਾਰ ਨੂੰ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਔਰ ਇੱਥੇ ਬਸ ਨਹੀਂ ਨਿਰਾਖਤਰੀ ਬ੍ਰਾਹਮਣ ਸ਼ੂਦ ਵੈਸ ਨੂੰ ਹੀ ਉਪਦੇਸ਼ ਨਹੀਂ ਦਿੱਤਾ ਜਦੋਂ ਆਪਾਂ ਗੁਰੂ ਕੀ ਬਾਣੀ ਨੂੰ ਪੜ੍ਹਦੇ ਹਾਂ ਸਤਿਗੁਰਾਂ ਨੇ ਮਨ ਨੂੰ ਸੰਬੋਧਨ ਕਰਕੇ ਪ੍ਰੇਰਨਾ ਦਿੱਤੀ ਆ ਉਪਦੇਸ਼ ਕੀਤਾ ਇਹ ਮਨ ਮੇਰਿਆ ਆਵਾਗੌਣ ਸੰਸਾਰ ਹੈ ਅੰਤ ਸੱਚ ਨਵੀਰਾ ਰਾਮ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਤੇਰੇ ਚੱਲਿਆ ਨਾਹੀਂ ਤੇਰੇ ਨਾਲੇ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੁੱਛੋ ਤਾਏ ਕਿਉਂਕਿ ਮਨ ਜਿਹੜਾ ਸਾਰਿਆਂ ਦੇ ਵਿੱਚ ਹੈ ਚਾਹੇ ਕੋਈ ਖੱਤਰੀ ਹੈ ਚਾਹੇ ਸ਼ੂਦਰ ਹੈ ਚਾਹੇ ਕੋਈ ਵੈਸ ਹੈ ਚਾਹੇ ਇਸੇ ਪ੍ਰਕਾਰ ਕਿਸੇ ਜਾਤੀ ਕਿਸੇ ਨਸਲ ਦੇ ਨਾਲ ਸੰਬੰਧ ਰੱਖਦਾ ਹੈ ਚਾਹੇ ਕਿਸੇ ਦੇਸ਼ ਦਾ ਨਿਵਾਸ ਕਰਨ ਵਾਲਾ ਹੋ ਤਾਂ ਤਾਂ ਸਾਰਿਆਂ ਵਿੱਚ ਮਨ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਆ ਜੋ ਗੁਰੂ ਦਾ ਉਪਦੇਸ਼ ਹੈ ਇਹ ਸਾਰੀ ਮਨੁੱਖਤਾ ਵਾਸਤੇ ਸਾਂਝਾ ਹੈ ਜਿਹੜਾ ਇਸ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਘਟਾਉਂਦਾ ਹੈ ਨਿਸਤਾਰਾ ਉਸਦਾ ਹੀ ਹੁੰਦਾ ਹੈ ਜਿਹੜਾ ਗੁਰੂ ਦੀ ਬਾਣੀ ਦੀ ਕਮਾਈ ਕਰਦਾ ਪ੍ਰਾਪਤੀ ਉਸ ਨੂੰ ਹੀ ਹੁੰਦੀ ਹੈ ਗੁਰਮੁਖ ਨਾਮ ਜਪੈ ਸੋ ਉਧਰੈ ਕਲਮੈ ਘੱਟ ਘੱਟ ਨਾਨਕ ਮਾਂਝਾ ਗੁਰਮੁਖ ਦਾ ਭਾਵ ਜਿਹੜਾ ਗੁਰੂ ਦੀ ਸਿੱਖਿਆ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਉਂਦਾ ਜਿਹੜਾ ਗੁਰੂ ਦੀ ਸਿੱਖਿਆ ਲੈ ਕੇ ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲ ਲੈਂਦਾ ਫਿਰ ਸਤਿਗੁਰੂ ਕਹਿੰਦੇ ਉਹਦਾ ਲੋਕ ਵੀ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਂਦਾ ਲੋੜ ਇਸ ਗੱਲ ਦੀ ਹੈ ਜੋ ਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ ਗੁਰ ਕਹਿ ਆਸਾਕਾਰ ਕੁਮਾਵੋ ਦੇ ਧਾਰਨੀ ਬਣਦੀ ਹੈ ਗੁਰਸਿੱਖ ਮੀਤ ਚੱਲੋ ਗੁਰਚਾਲੀ ਦੇ ਅਨੁਸਾਰ ਚੱਲਣ ਦੀ ਹੈ ਜਿਹੜਾ ਜਗਿਆਸੂ ਗੁਰਸਿੱਖ ਮੀਤ ਚੱਲੋ ਗੁਰਚਾਲੀ ਦਾ ਧਾਰਨੀ ਬਣਦਾ ਹੈ ਗੁਰ ਕਹਿ ਆਸਾਕਾਰ ਕਮਾਵੋ ਦੇ ਅਨੁਸਾਰ ਆਪਣੇ ਜੀਵਨ ਨੂੰ ਬਣਾ ਲੈਂਦਾ ਹੈ ਫਿਰ ਸਤਿਗੁਰੂ ਕਹਿੰਦੇ ਉਹਦਾ ਲੋਕ ਵੀ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਂਦਾ ਉਹਦੀ ਫਿਰ ਸਫਲ ਪਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ ਦੀ ਦਾਤ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ ਗੁਰੂ ਮਹਾਰਾਜ ਰਹਿਮਤ ਕਰਨ ਜੋ ਸਤਿਗੁਰਾਂ ਨੇ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਕਿ ਕੇਵਲ ਅਤੇ ਕੇਵਲ ਪ੍ਰਭੂ ਕੀਰਤੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਜਸ ਹੀ ਆਤਮਾ ਦੀ ਕਲਿਆਣ ਕਰਨ ਵਾਲਾ ਔਰ ਜਿਹੜਾ ਇਸ ਗੁਰੂ ਉਪਦੇਸ਼ ਦੀ ਕਮਾਈ ਕਰੇਗਾ ਉਹਦਾ ਲੋਕ ਅਤੇ ਪਰਲੋਕ ਦੋਨੇ ਸੁਹੇਲੇ ਹੋ ਜਾਣਗੇ ਇਸੇ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਵੀ ਸਤਸੰਗ ਦੀ ਦਾਤ ਜਿੱਥੇ ਬਖਸ਼ਿਸ਼ ਕੀਤੀ ਹੈ ਇਸੇ ਪ੍ਰਕਾਰ ਆਪ ਪ੍ਰੇਰਨਾ ਦੇ ਕਰਕੇ ਹਰ ਰੋਜ਼ ਹੀ ਆਪਣੇ ਜੀਵਨ ਨੂੰ ਸਫਲਾ ਕਰਨ ਵਾਸਤੇ ਸਤਿਗੁਰੂ ਜੀ ਸਾਨੂੰ ਇਹ ਸਤਸੰਗ ਦੀਆਂ ਘੜੀਆਂ ਦੀ ਦਾਤ ਪ੍ਰਦਾਨ ਕਰਦੇ ਰਹਿਣ, ਤਾਂ ਜੋ ਸਤਸੰਗਤ ਵਿੱਚ ਬੈਠ ਕਰਕੇ ਅਸੀਂ ਵੀ ਆਪਣੇ ਜੀਵਨ ਨੂੰ ਜਿਹੜਾ ਸਫਲਾ ਕਰਕੇ ਇਸ ਸੰਸਾਰ ਵਿੱਚੋਂ ਜਾਈਏ, ਤਾਂ ਜੋ ਰੇਰੇ ਦਰਗਹਿ ਕਹੈ ਨਾ ਕਹੁ, ਆਓ ਬੈਠ ਆਦਰ ਸ਼ੁਭ ਦੇਵ ਦੀ ਦਾਤ ਪ੍ਰਾਪਤ ਹੋਵੇ। ਆਖਰੀ ਪੰਕਤੀਆਂ ਨੂੰ ਦੁਹਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੀ ਹੁਕਮ ਕੀਤਾ ਹੈ ਜੀ? ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਦਰੈ ਸੋ, ਕਲ ਮੈਂ ਘੱਟ ਘੱਟ ਨਾਨਕ ਮਾਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।